ਜੁਗੋ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਬੈਠੀ ਗੁਰੂ ਪਿਆਰੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਆਤਮਕ ਲਿਖਤਾਂ ਲਿਖੀਆਂ ਗਈਆਂ ਹਨ, ਉਹਨਾਂ ਦੀ ਇੱਕ ਲਿਖਤ ਹੈ ਥਿਰ ਕਰ ਬੈਸੋ ਹਰਜਨ ਪਿਆਰੇ, ਜਿਸ 'ਤੇ ਮਹਾਂਪੁਰਖਾਂ ਨੇ ਕੇਵਲ ਇੱਕੋ ਹੀ ਲੇਖ ਲਿਖਿਆ ਹੈ। ਸੋ ਆਓ ਧਿਆਨ ਨਾਲ ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ। ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਸਧਾਰਨ ਅਰਥ ਇਹ ਹਨ, ਗੁਰੂ ਸਾਹਿਬ ਆਪਣੇ ਗੁਰਸਿੱਖਾਂ ਹਰਜਨ ਪਿਆਰਿਆਂ ਪ੍ਰਤੀ ਉਪਦੇਸ਼ ਦਿੰਦੇ ਹਨ ਕਿ ਆਪਣੇ ਮਨ ਨੂੰ ਆਪਣੇ ਥਿਰ ਕਰ ਅਥਵਾ ਆਤਮਾ ਵਿੱਚ ਟਿਕਾ ਕੇ ਬੈਠਾ ਰਹੇ ਤਾਂ ਸਤਿਗੁਰ ਤੇਰੇ ਕਾਜ ਸਵਾਰ ਦੇਵੇਗਾ। ਗੁਰੂ ਸਾਹਿਬਾਂ ਨੇ ਆਪਣੇ ਗੁਰਸਿੱਖਾਂ ਹਰਜਨ ਪਿਆਰਿਆਂ ਪ੍ਰਤੀ ਉਪਦੇਸ਼ ਦਿੰਦੇ ਹਨ ਕਿ ਆਪਣੇ ਮਨ ਨੂੰ ਆਪਣੇ ਥਿਰ ਕਰ ਅਥਵਾ ਆਤਮਾ ਵਿੱਚ ਟਿਕਾ ਕੇ ਬੈਠਾ ਰਹੇ ਤਾਂ ਸਤਿਗੁਰੂ ਤੇਰੇ ਕਾਜ ਸਵਾਰ ਦੇਵੇਗਾ। ਇਹ ਗੱਲ ਤਾਂ ਹੈ ਸਿੱਧੀ ਸਾਧੀ, ਪਰ ਇਸ ਵਿੱਚ ਅਤਿਅੰਤ ਡੂੰਘੇ ਆਤਮਿਕ ਭੇਦ ਛੁਪੇ ਹੋਏ ਹਨ। ਇਸ ਲਈ ਇਹਨਾਂ ਗੁਪਤ ਆਤਮਿਕ ਭੇਦਾਂ ਨੂੰ ਖੋਲ੍ਹਣ ਲਈ ਅੱਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਇਸ ਪਹਿਲੀ ਪੰਕਤੀ ਦੇ ਮੁੱਢਲੇ ਤਿੰਨ ਅੱਖਰ ਥਿਰ ਕਰ ਬੈਸੋ ਦੇ ਅੰਤਰੀ ਭਾਵਾਂ ਅਤੇ ਗੁੱਝੇ ਭੇਦਾਂ ਦੀ ਵੱਖ ਵੱਖ ਵਿਚਾਰ ਕੀਤੀ ਜਾਂਦੀ ਹੈ। ਪਹਿਲਾਂ ਹੈ ਜੀ ਥਿਰ ਕਰ, ਥਿਰ ਦੀ ਥਿਰ ਅੱਖਰ ਇਸ ਪੰਕਤੀ ਵਿੱਚ ਘਰ ਅੱਖਰ ਦਾ ਵਿਸ਼ੇਸ਼ਣ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਨੂੰ ਗੁਰਬਾਣੀ ਪ੍ਰੇਰਨਾ ਕਰਦੀ ਹੈ ਕਿ ਅਸੀਂ ਆਪਣੇ ਮਨ ਨੂੰ ਐਸੇ ਘਰ ਵਿੱਚ ਟਿਕਾ ਲਈਏ ਜੋ ਸਦੀਵੀ, ਨਿਸ਼ਚਲ, ਸਥਿਰ, ਅਹਿਲ, ਅਟਲ ਅਤੇ ਅਚਲ ਹੈ। ਪਰ ਸਾਡੇ ਬਾਹਰਮੁਖੀ ਦਿਮਾਗੀ ਗਿਆਨ ਅਨੁਸਾਰ ਅਸੀਂ ਇੱਟਾਂ, ਗਾਰਾ, ਸੀਮੈਂਟ, ਲੱਕੜਾਂ ਆਦਿ ਨਾਲ ਬਣੇ ਹੋਏ ਦ੍ਰਿਸ਼ਟਮਾਨ ਘਰਾਂ ਨੂੰ ਹੀ ਆਪਣਾ ਨਿੱਜ ਘਰ ਅਥਵਾ ਥਿਰ ਘਰ ਸਮਝੀ ਬੈਠੇ ਹਾਂ। ਇਹ ਦਿਸਣਹਾਰ ਘਰ ਸਦੀਵੀ ਬਦਲਦੇ ਅਤੇ ਢਹਿੰਦੇ ਰਹਿੰਦੇ ਹਨ, ਇਸ ਲਈ ਇਹ ਨਾਸ਼ਵੰਤ ਘਰ ਥਿਰ ਘਰ ਅਥਵਾ ਨਿੱਜ ਘਰ ਨਹੀਂ ਅਖਵਾ ਸਕਦੇ। ਹਾਂਜੀ, ਇਹ ਦਿਸਣਹਾਰ ਘਰ ਸਦੀਵੀ ਬਦਲਦੇ ਦੇ ਢਹਿੰਦੇ ਰਹਿੰਦੇ ਹਨ, ਇਸ ਲਈ ਇਹ ਨਾਸ਼ਵੰਤ ਘਰ ਥਿਰ ਘਰ ਅਥਵਾ ਨਿੱਜ ਘਰ ਨਹੀਂ ਅਖਵਾ ਸਕਦੇ। ਇਸ ਦੇ ਉਲਟ ਗੁਰਬਾਣੀ ਵਿੱਚ ਦੱਸੇ ਹੋਏ ਆਤਮ ਮੰਡਲ ਦੇ ਥਿਰ ਘਰ ਅਥਵਾ ਨਿੱਜ ਘਰ ਦੇ ਸਥਿਰ, ਨਿਸ਼ਚਲ, ਅਹਿਲ, ਅਚਲ, ਅਟਲ, ਅਵਿਨਾਸ਼ੀ, ਅਦ੍ਰਿਸ਼ਟ ਕਲ ਵੱਲ ਇਸ਼ਾਰਾ ਹੈ। ਇਸ ਲਈ ਸਾਡੇ ਮਨੋਕਲਪਤ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ਘਰ ਅਤੇ ਆਤਮ ਮੰਡਲ ਦੇ ਥਿਰ ਘਰ ਦਾ ਨਖੇੜਵਾਂ ਗਿਆਨ ਸੋਝੀ ਜਾਂ ਨਿਰਣਾ ਕਰਨ ਦੀ ਲੋੜ ਹੈ। ਇਸ ਨਿਰਣੇ ਦੀ ਖੋਜ ਕਰਨ ਵਿੱਚ ਗੁਰਬਾਣੀ ਸਾਡੀ ਇਉਂ ਸਹਾਇਤਾ ਅਤੇ ਅਗਵਾਈ ਕਰਦੀ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾਹੀਂ। ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈ ਜਾਨ, ਉਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਵਾਰ ਨਹੀਂ ਕਛ ਤੇਰਾ। ਮਨਮੁਖ ਹੋਮੈ ਮਾਇਆ ਸੂਤੇ, ਆਪਣਾ ਘਰ ਨਾ ਸੰਭਾਲੈ ਅੰਤ ਬਿਗੂਤੇ। ਇਸ ਦੇ ਐਨ ਉਲਟ ਗੁਰਬਾਣੀ ਵਿੱਚ ਥਿਰ ਘਰ ਅਥਵਾ ਨਿੱਜ ਘਰ ਦੀ ਸੋਹਣੀ ਤਸਵੀਰ ਇਉਂ ਖਿੱਚੀ ਗਈ ਹੈ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾਂ। ਮਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮਕਾਮ ਉਹੀ ਏਕ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ, ਨਾ ਤਸਵੀਰ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਆ ਮੋਹੇ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਮੂਰ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਹਿਰਮ ਮੈਲ ਨਾ ਕੋ ਅਟਕਾਵੈ, ਕਹਿ ਰਵਿਦਾਸ ਖਿਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਅਵਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਕਹੁ ਨਾਨਕ ਮੈਂ ਸਹਿਜ ਕਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਇਸ ਆਤਮ ਮੰਡਲ ਦੇ ਥਿਰਕਰ ਨੂੰ ਗੁਰਬਾਣੀ ਵਿੱਚ ਹੋਰ ਕਈਆਂ ਨਾਵਾਂ ਨਾਲ ਨਿਵਾਜਿਆ ਗਿਆ ਹੈ। ਹਾਂਜੀ, ਇਸ ਆਤਮ ਮੰਡਲ ਦੇ ਥਿਰਕਰ ਨੂੰ ਗੁਰਬਾਣੀ ਵਿੱਚ ਹੋਰ ਕਈਆਂ ਨਾਵਾਂ ਨਾਲ ਨਿਵਾਜਿਆ ਗਿਆ ਹੈ, ਜਿਸ ਤਰ੍ਹਾਂ ਕਿ ਸੱਚਖੰਡ, ਸੱਚਖੰਡ, ਦਰ ਘਰ, ਹਰ ਦਰ, ਨਿਸ਼ਚਲ ਆਸਣ, ਨਿਜ ਘਰ, ਨਿਸ਼ਚਲ ਸੱਚਥਾਨਾ, ਅਨੁਭਵ ਨਗਰ, ਸੱਚ ਘਰ, ਬੇਗਮਪੁਰਾ, ਹਰ ਕਾ ਧਾਮ, ਆਪਨੜਾ ਘਰ, ਸੂਖ ਮਹਿਲ, ਬੈਕੁੰਠ ਨਗਰ, ਅਵਚਲ ਨਗਰ, ਸੰਤ ਮੰਡਲ, ਸਹਿਜ ਘਰ, ਅਵਨਾਸ਼ੀ ਮਹਿਲ ਆਦਿ। ਸੱਚਖੰਡ ਵਸੈ ਨਿਰੰਕਾਰ, ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ, ਹਰ ਦਰ ਸੇਵੇ ਅਲਖ ਅਪੇਵੇ, ਨਿਸ਼ਚਲ ਆਸਣ ਪਾਇਆ, ਨਿਜ ਘਰ ਬਹਿਜ ਸਹਿਜ ਘਰ ਲਈਐ, ਹਰ ਰਸ ਮਾਤੇ ਇਹ ਸੁਖ ਲਕਈਏ, ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਸ਼ਚਲ ਸੱਚਥਾਨਾ, ਤਹਾਂ ਸੰਗਤ ਸਾਧ ਗੁਣ ਰਸੈ, ਅਨੁਭਵ ਨਗਰ ਤਹਾਂ ਸਦ ਵਸੈ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਉ, ਮੈਂ ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ, ਆਪ ਨੜੇ ਕਰ ਹਰ ਰੰਗੋ, ਕੀ ਨਾ ਮਾਣੇ, ਸੌ ਨੇੜੇ ਤਨ ਕਮਲੀਏ, ਬਾਹਰ ਕਿਆ ਢੂੰਡੇ, ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ, ਅਵਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਕਹੋ ਨਾਨਕ ਮੈਂ ਸਹਿਜ ਕਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਇਹਨਾਂ ਦੋਹਾਂ ਘਰਾਂ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ਘਰ ਅਤੇ ਅਨੁਭਵੀ ਨਿਜ ਘਰ ਦੀ ਬਾਬਤ ਸਪਸ਼ਟ ਨਿਖੜਵਾਂ ਗਿਆਨ, ਨਿਸ਼ਚਾ ਅਤੇ ਨਿਰਣਾ ਹੋਣਾ ਅਤ ਲਾਜ਼ਮੀ ਹੈ। ਇਹ ਨਿਜ ਘਰ, ਅਵਚਲ ਨਗਰ, ਬੇਗਮਪੁਰਾ, ਨਾਨਕ ਮੰਡਲ, ਪ੍ਰੀਤ ਦੇਸ਼, ਨਾਮ ਰਸ ਦਾ ਦੇਸ਼, ਪ੍ਰੇਮ ਸਵੈਪਨਾ ਦਾ ਇਲਾਹੀ ਕੋਟ, ਅਵਚਲੀ ਜੋਤ ਦਾ ਦੇਸ਼, ਕਿਤੇ ਧਰਤੀ ਉੱਤੇ, ਆਕਾਸ਼ਾਂ ਉੱਤੇ, ਪਲਾੜ ਅੰਦਰ, ਪਤਾਲਾਂ ਹੇਠ ਲੁਕਿਆ ਹੋਇਆ ਨਹੀਂ ਹੈ, ਅਤੇ ਇਹ ਨਾ ਹੀ ਇੱਟਾਂ, ਗਾਰੇ, ਸੀਮੈਂਟ, ਪੱਥਰ, ਸੰਗਮਰਮਰ, ਲੱਕੜਾਂ ਆਦਿ ਦਾ ਬਣਿਆ ਹੋਇਆ ਹੈ। ਇਹ ਤਾਂ ਪ੍ਰਕਾਸ਼ ਰੂਪ, ਹਾਂਜੀ, ਇਹ ਤਾਂ ਪ੍ਰਕਾਸ਼ ਰੂਪ, ਸ਼ਬਦ ਰੂਪ, ਰਸ ਰੂਪ, ਪ੍ਰੀਤ ਖਿੱਚ, ਪਿਆਰ ਮਸਤੀ, ਪ੍ਰੇਮ ਸਵੈਪਨਾ, ਜੋਤ ਵਿਗਾਸ, ਅਨਹਦ ਧੁਨੀ, ਨਾਮ ਰੂਪ, ਸ਼ਬਦ ਰੂਪ ਹੈ, ਅਤੇ ਸਾਡੇ ਸਰੀਰ ਵਿੱਚ ਅੰਤਰ ਆਤਮੇ ਲੁਕਿਆ ਹੋਇਆ ਹੈ। ਕਾਇਆ ਬਹੁਖੰਡ ਖੋਜ ਤੇ ਨਵ ਨਿਧ ਪਾਈ, ਕਾਇਆ ਨਗਰੀ ਮੈਂ ਮੰਗਣ ਚੜ ਜੋਗੀ, ਤਾਂ ਨਾਮ ਪੱਲੇ ਪਾਈ, ਕਾਇਆ ਨਗਰੀ ਸ਼ਬਦੈ ਖੋਜੇ, ਨਾਮ ਨਵਨ ਨਿਧ ਪਾਈ, ਮੇਰੇ ਕਰਤੇ ਇੱਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵੱਥ ਪਾਈ। ਉਸ ਆਤਮਕ ਦੇਸ਼ ਅਥਵਾ ਬੇਗਮਪੁਰਾ ਵਿੱਚ ਵਸਣ ਲਈ ਪੰਜ ਭੂਤਕ ਸਰੀਰ, ਇਹ ਦੁਨਿਆਵੀ ਘਰ ਜਾਂ ਸਰੀਰ ਨੂੰ ਤਿਆਗਣ ਦੀ ਲੋੜ ਨਹੀਂ। ਹਾਂਜੀ, ਉਸ ਆਤਮਕ ਦੇਸ਼ ਅਥਵਾ ਬੇਗਮਪੁਰਾ ਵਿੱਚ ਵਸਣ ਲਈ ਪੰਜ ਭੂਤਕ ਸਰੀਰ, ਇਹ ਦੁਨਿਆਵੀ ਘਰ ਜਾਂ ਸਰੀਰ ਨੂੰ ਤਿਆਗਣ ਦੀ ਲੋੜ ਨਹੀਂ, ਕਿਉਂਕਿ ਉਹ ਨਿਰੰਕਾਰ ਦਾ ਦੇਸ਼ ਅਤ ਸੂਖਮ ਹੈ, ਉਹ ਸਾਡੇ ਬੁੱਧੀ ਮੰਡਲ ਦੀ ਸੋਚ ਵਿਚਾਰ ਦੀ ਪਕੜ ਵਿੱਚ ਨਹੀਂ ਆ ਸਕਦਾ। ਇਹ ਤਾਂ ਸਿਰਫ ਅਨੁਭਵ ਪ੍ਰਕਾਸ਼ ਦੁਆਰਾ ਹੀ ਬੁੱਝਿਆ ਜਾਂ ਪਹਿਚਾਣਿਆ ਜਾ ਸਕਦਾ ਹੈ। ਇਹ ਅਦ੍ਰਿਸ਼ਟ ਇਲਾਹੀ ਮੰਡਲ ਦਾ ਆਨੰਦ ਇਸੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕੇਵਲ ਸਾਧ ਸੰਗਤ ਦੇ ਮੇਲ, ਗੁਰਬਾਣੀ ਦੀ ਰੋਸ਼ਨੀ, ਮਨ ਦੀ ਆਤਮਿਕ ਸੇਧ, ਆਤਮ ਪ੍ਰਾਇਣ ਹੋ ਕੇ ਨਾਮ ਅਭਿਆਸ ਕਮਾਈ ਕਰਦਿਆਂ ਸ਼ਬਦ ਸੁਰਤ ਲਵਲੀਨ ਹੋ ਕੇ ਗੁਰਪ੍ਰਸਾਦ ਦੁਆਰਾ ਹੀ ਅਨੁਭਵ ਕੀਤਾ ਜਾਂ ਮਾਣਿਆ ਜਾ ਸਕਦਾ ਹੈ। ਇਸ ਬੇਗਮਪੁਰੇ ਨਿਜ ਘਰ ਦੀ ਖੋਜ ਅਤੇ ਅਨੁਭਵ ਦੀ ਪ੍ਰਾਪਤੀ ਕਰਨ ਲਈ ਗੁਰਬਾਣੀ ਇਉਂ ਅਗਵਾਈ ਕਰਦੀ ਹੈ। ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਸਾਧੂ ਕੈ ਸੰਗ ਮਹਿਲ ਪਹੁੰਚੇ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਹੇ, ਸਾਜ ਸ਼ਬਦ ਬਿਨ ਹਰ ਮਹਿਲ ਨਾ ਪਛਾਣੈ, ਸੱਚ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ। ਪ੍ਰਭ ਆਪਣਾ ਹਿਰਦੇ ਧਿਆਏ ਕਰ ਸਹੀ ਸਲਾਮਤ ਆਏ। ਮੁਕਤ ਬਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ। ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ ਨਦਰ ਪ੍ਰਭੂ ਸਾ ਸੰਗਤ ਪਾਈ ਨਿਜ ਘਰ ਹੋਆ ਵਾਸਾ। ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ। ਬਿਣ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਵਾਏ। ਨੌ ਦਰਵਾਜੇ ਸਾਹ ਸਾਹ ਸਦਾਇਆ ਵੀ ਇੱਕੀ ਅਲੰਗ ਨਿਜ ਘਰ ਆਇਆ। ਅਗਲਾ ਹੈ ਜੀ ਬੈਸੋ। ਸਾਡਾ ਚੰਚਲ ਮਨ ਇੱਕ ਪਲ ਵੀ ਨਹੀਂ ਟਿਕ ਸਕਦਾ। ਮਨ ਨੂੰ ਟਿਕਾਉਣ ਲਈ ਕਿਸੇ ਖਾਸ ਨੁਕਤੇ ਦੀ ਲੋੜ ਹੈ। ਸਾਡਾ ਚੰਚਲ ਮਨ ਇੱਕ ਪਲ ਵੀ ਨਹੀਂ ਟਿਕ ਸਕਦਾ। ਮਨ ਨੂੰ ਟਿਕਾਉਣ ਲਈ ਕਿਸੇ ਖਾਸ ਨੁਕਤੇ ਦੀ ਲੋੜ ਹੈ ਜਿਸ ਉੱਤੇ ਇਹ ਮਨ ਧਿਆਨ ਧਰ ਕੇ ਆਪਣੀ ਬਿਰਤੀ ਸੁਰਤੀ ਟਿਕਾ ਸਕੇ। ਗੁਰਮਤ ਅਨੁਸਾਰ ਉਹ ਨੁਕਤਾ ਗੁਰਮੰਤਰ ਅਥਵਾ ਗੁਰਸ਼ਬਦ ਹੈ। ਚਲਾਏ ਮਾਨ ਮਨ ਦੇ ਸ਼ਬਦ ਉੱਤੇ ਟਿਕਣ ਲਈ, ਨਾਮ ਸਿਮਰਨ ਕਰਨ ਲਈ, ਸ਼ਬਦ ਸੁਰਤ ਦੀ ਕਮਾਈ ਲਈ ਅਤਿਅੰਤ ਦ੍ਰਿੜਤਾ ਅਤੇ ਉੱਦਮ ਦੀ ਲੋੜ ਹੈ। ਇਸ ਸਿਮਰਨ ਅਭਿਆਸ ਲਈ ਸਾਧ ਸੰਗਤ ਦੀ ਪ੍ਰੇਰਣਾ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸੰਤ ਕੀ ਸੇਵਾ ਨਾਮ ਧਿਆਈਐ। ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਮਿਲ ਸਾਧੂ ਹਰ ਨਾਮ ਧਿਆਈਐ, ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਲਗਾਤਾਰ ਅਟੁੱਟ ਸਿਮਰਨ ਦੁਆਰਾ, ਹਾਂਜੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਲਗਾਤਾਰ ਅਟੁੱਟ ਸਿਮਰਨ ਦੁਆਰਾ ਗੁਰ ਸ਼ਬਦ ਸਾਡੇ ਮਨ ਤਨ ਚਿੱਤ ਅੰਤਿਸ਼ ਕਰਨ ਵਿੱਚ ਧਸ ਵਸ ਰਸ ਕੇ ਰੋਮ ਰੋਮ ਵਿੱਚ ਸਮਾ ਜਾਂਦਾ ਹੈ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ, ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈਐ, ਸੰਤ ਮੰਡਲ ਮੈਂ ਹਰ ਮਨ ਵਸੈ। ਇਸ ਤਰ੍ਹਾਂ ਆਤਮਿਕ ਪ੍ਰੇਮ ਸਵੈਪਨਾ ਦੇ ਨਾਮ ਰਸ ਅਥਵਾ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਬਿਸਮਾਦ ਹੋਣਾ ਹੀ ਥਿਰ ਘਰ ਵੈਸੋ ਹਰਜਨ ਪਿਆਰੇ ਦੇ ਉਪਦੇਸ਼ ਦਾ ਕਮਾਉਣਾ ਹੈ। ਹਾਂਜੀ ਥਿਰ ਘਰ ਵੈਸੋ ਹਰਜਨ ਪਿਆਰੇ ਦੇ ਉਪਦੇਸ਼ ਦਾ ਕਮਾਉਣਾ ਕੀ ਹੈ? ਇਸ ਆਤਮਿਕ ਪ੍ਰੇਮ ਸਵੈਪਨਾ ਦੇ ਨਾਮ ਰਸ ਅਥਵਾ ਸ਼ਬਦ ਸੁਰਤ ਵਿੱਚ ਲਮਲੀਨ ਹੋ ਕੇ ਬਿਸਮਾਦ ਹੋਣਾ ਹੀ ਥਿਰ ਘਰ ਵੈਸੋ ਹਰਜਨ ਪਿਆਰੇ ਦੇ ਉਪਦੇਸ਼ ਦਾ ਕਮਾਉਣਾ ਹੈ। ਇਹ ਉੱਚਮ ਉੱਚੀ ਸੂਚਮ ਸੂਚੀ ਆਤਮਿਕ ਕਮਾਈ ਕੋਈ ਬਿਰਲੇ ਗੁਰਮੁਖ ਹਰਜਨ ਪਿਆਰੇ ਹੀ ਕਰਦੇ ਹਨ। ਇਸ ਲਈ ਇਹ ਥਿਰ ਘਰ ਵੈਸੋ ਦਾ ਉਪਦੇਸ਼ ਹਰਜਨ ਪਿਆਰਿਆਂ ਵੱਲ ਸੰਬੋਧਨ ਕੀਤਾ ਗਿਆ ਹੈ। ਇਸ ਯੁੱਗ ਮੈਂ ਰਾਮ ਨਾਮ ਨਿਸਤਾਰਾ ਬਿਰਲਾ ਕੋ ਪਾਏ ਗੁਰਸ਼ਬਦ ਵਿਚਾਰਾ। ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਸਹਿ ਸਵਾਏ ਆਪਣੇ ਮਾਂ ਬਾਪ ਦੇ ਆਸਰੇ ਪਲਦਾ ਹੈ। ਉਸਦੀ ਆਪਣੇ ਮਾਂ ਬਾਪ ਉੱਤੇ ਹੀ ਭੋਲੇ ਪਾਏ ਸ਼ਰਧਾ ਭਾਵਨੀ ਦੀ ਟੇਕ ਹੁੰਦੀ ਹੈ। ਇਲਾਹੀ ਹੁਕਮ ਅਨੁਸਾਰ ਬੱਚੇ ਦੀ ਸੇਵਾ ਸੰਭਾਲ, ਪਾਲਣ ਪੋਸ਼ਣ ਅਤੇ ਪਰਵਰਿਸ਼ ਦੀ ਜ਼ਿੰਮੇਵਾਰੀ ਮਾਂ ਬਾਪ ਦੀ ਲੱਗੀ ਹੋਈ ਹੈ। ਬੱਚੇ ਦੇ ਭੋਲੇਪਨ ਅਤੇ ਸਹਿ ਸਵਾਏ ਸ਼ਰਧਾ ਭਾਵਨੀ ਦੀ ਇਹ ਕੁਦਰਤੀ ਖੇਲ ਹੈ। ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਅਤੇ ਹਉਮੇ ਬੇੜੀ ਸਿਆਣਪ ਘੋਟਦਾ ਹੈ, ਤਿਉਂ ਤਿਉਂ ਮਾਂ ਪਿਆਰ ਦੀ ਸਰਪ੍ਰਸਤੀ ਜਾਂ ਪ੍ਰਬੰਧ ਵਿੱਚ ਵਿਘਨ ਪਾ ਕੇ ਆਪਣੀ ਹੀ ਸਿਆਣਪ ਵਿੱਚ ਕਰਮਬੱਧ ਹੁੰਦਾ ਜਾਂਦਾ ਹੈ। ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਅਤੇ ਹਉਮੇ ਬੇੜੀ ਸਿਆਣਪ ਘੋਟਦਾ ਹੈ, ਤਿਉਂ ਤਿਉਂ ਮਾਂ ਪਿਆਰ ਦੀ ਸਰਪ੍ਰਸਤੀ ਜਾਂ ਪ੍ਰਬੰਧ ਵਿੱਚ ਵਿਘਨ ਪਾ ਕੇ ਆਪਣੀ ਹੀ ਸਿਆਣਪ ਵਿੱਚ ਕਰਮਬੱਧ ਹੁੰਦਾ ਜਾਂਦਾ ਹੈ ਅਤੇ ਮਾਂ ਪਿਆਰ ਦੀ ਨਿੱਘੀ ਗੋਦ ਦੇ ਸੁੱਖ ਅਤੇ ਆਨੰਦ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਜਦ ਇਨਸਾਨ ਆਪਣੀ ਤੀਖਣ ਬੁੱਧੀ ਅਤੇ ਹਉਮੈ ਸਿਆਣਪ ਦੁਆਰਾ ਇਲਾਹੀ ਸੁਖਦਾਈ ਅਤੇ ਆਤਮਿਕ ਸਰਪ੍ਰਸਤੀ ਤੋਂ ਬੇਮੁੱਖ ਹੋ ਕੇ ਆਪਣੇ ਆਪ ਨੂੰ ਕਰਤਾ ਧਰਤਾ ਸਮਝਦਾ ਹੈ ਤਾਂ ਇਲਾਹੀ ਪਿਆਰ ਦੀ ਨਿੱਘੀ ਰੱਬੀ ਗੋਦ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਜਦ ਗੁਰਮੁਖ ਜਨ ਅਥਵਾ ਹਰ ਜਨ ਪਿਆਰੇ ਆਪਣੀ ਕੂੜੀ ਹੋਮੇ ਅਥਵਾ ਸਿਆਣਪਾਂ ਉਕਤੀਆਂ ਜੁਗਤੀਆਂ ਇਹੜ ਤਿਹੜ ਗਿਆਨ ਫਿਲਾਸਫੀਆਂ ਕਿਉਂ ਕਿਆ ਕੈਸੇ ਫਿਕਰ ਚਿੰਤਾ ਤੌਖਲੇ ਵਾਲੀ ਬੁੱਧੀ ਦੇ ਢੰਗੌਸਲੇ ਅਤੇ ਸਕੀਮਾਂ ਛੱਡ ਕੇ ਨਿੱਕੇ ਬੱਚੇ ਵਾਂਗ ਸਤਿਗੁਰੂ ਦੀ ਚਰਨ ਸ਼ਰਨ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਅਥਵਾ ਥਿਰ ਘਰ ਵਿੱਚ ਬੈਸ ਕੇ ਅਟੁੱਟ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਵਲੀਨ ਲਿਵ ਲਾਉਂਦੇ ਹਨ ਤਦ ਸਤਿਗੁਰੂ ਦੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਾਹਿਬ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਜਦ ਹਰ ਜਨ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੇ ਇਲਾਹੀ ਮੰਡਲ ਵਿੱਚ ਬੇਵੀ ਵਾਂਗ ਹਾਂਜੀ ਜਦ ਹਰ ਜਨ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੇ ਇਲਾਹੀ ਮੰਡਲ ਵਿੱਚ ਬੇਵੀ ਵਾਂਗ ਭੋਲੇ ਪਾਏ ਵੱਸਦਾ ਹੈ ਤਾਂ ਸਤਿਗੁਰੂ ਉਸ ਗੁਰਮੁਖ ਰੂਹ ਨੂੰ ਇਉਂ ਪਿਆਰ ਨਾਲ ਨਿਵਾਜਦਾ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ ਮੂੰਹ ਮੰਗਾ ਸੋਈ ਦੇਮ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਂਪਿਅਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਖੇਲ ਖਿਲਾਏ ਲਾਲ ਲੜਾਵੈ ਸਦਾ ਸਦਾ ਅੰਦਾਈ ਪਿਤ ਪਾਲੈ ਬਾਰਕੀ ਨਿਆਈ ਜੈਸੇ ਮਾਤ ਪਿਤਾਈ ਨਿੱਕੇ ਬੱਚੇ ਦੀ ਇਹ ਉਦਾਹਰਨ ਤੋਂ ਸਿੱਧ ਹੋਇਆ ਕਿ ਹੋਮੇ ਬੀੜੀ ਸਿਆਣਪ ਦੇ ਤਿਆਗਣ ਲਈ ਸਿਆਣਪ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ ਸਦੀਵੀ ਅਟਲ ਕੁਸਲ ਖੇਮ ਪ੍ਰਾਪਤ ਕਰਨ ਲਈ ਥਿਰ ਘਰ ਬੈਸ ਕੇ ਬੇਪਰਵਾਹ ਅਤੇ ਬੇਫਿਕਰ ਹੋਣ ਲਈ ਇਲਾਹੀ ਦਾਤਾਂ ਅਤੇ ਬਖਸ਼ਾਂ ਦੇ ਪਾਤਰ ਬਣਨ ਲਈ ਆਪਣੇ ਸਾਰੇ ਦੁਨਿਆਵੀ ਅਤੇ ਆਤਮਿਕ ਕਾਰਜ ਸਵਾਰਨ ਲਈ ਬੇਵੀ ਵਾਂਗ ਸਾਡੇ ਮਨ ਵਿੱਚ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਹੋਣਾ ਲਾਜ਼ਮੀ ਹੈ ਅਤੇ ਉਸਦੇ ਸਦਾ ਅੰਗ ਸੰਗੇ ਹਾਥ ਪੈ ਨੇਰੈ ਰੱਖੇ ਜੀ ਨਾਲੇ ਸਾਚ ਦੜਾਵੈ ਅਕਥ ਕਥਾਵੈ ਸਦ ਬਖਸ਼ੰਦ ਸਦਾ ਮਿਹਰਬਾਨਾ ਸਭ ਸੁਖਨ ਕੋ ਦਾਤਾ ਸਭ ਦੁਖਨ ਕੋ ਹੰਤਾ ਔਗੁਣ ਕੋ ਨਾ ਚਿਤਾਰੇ ਅੰਤੀ ਔਸਰ ਲੈ ਛਡਾਏ ਦਇਆ ਨਿਧ ਭਗਤ ਵਸ਼ਲ ਪ੍ਰੇਮ ਪੁਰਖ ਪ੍ਰਿਤਪਾਲੇ ਨਿਤ ਸਾਰ ਸੰਭਾਲੇ ਖੇਲ ਖਿਲਾਵੈ ਲਾਲ ਲੜਾਵੈ ਮਾਤ ਪਤਾਈ ਹੋਣ ਦਾ ਬੇਵੀ ਵਾਂਗ ਸਹਿ ਸਵਾਏ ਦ੍ਰਿੜ ਨਿਸ਼ਚਾ ਹੋਣਾ ਜ਼ਰੂਰੀ ਹੈ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰੱਖ ਸੀ ਕਰ ਸਵਾਰੇ ਸੋਏ ਐਸੇ ਭੋਲੇ ਪਾਏ ਦ੍ਰਿੜ ਵਿਸ਼ਵਾਸ ਤੋਂ ਬਗੈਰ ਹਾਂਜੀ ਐਸੇ ਭੋਲੇ ਪਾਏ ਦ੍ਰਿੜ ਵਿਸ਼ਵਾਸ ਤੋਂ ਬਗੈਰ ਅਸੀਂ ਕਦਾ ਚਿੱਤ ਥਿਰ ਘਰ ਵਿੱਚ ਬੈਸ ਨਹੀਂ ਸਕਦੇ ਅਤੇ ਨਾ ਹੀ ਸਾਡੇ ਕਾਰਜ ਸੌਰ ਸਕਦੇ ਹਨ ਕਿਉਂਕਿ ਇਸ ਅਨਨ ਆਤਮਿਕ ਵਿਸ਼ਵਾਸ ਦੀ ਅਣਹੋਂਦ ਵਿੱਚ ਸਾਡਾ ਹਉਮੈ ਬੇੜਿਆ ਮਨ ਆਪਣੀ ਸਿਆਣਪ ਅਤੇ ਚਤੁਰਾਈਆਂ ਹੀ ਘੋੜਦਾ ਰਹੇਗਾ ਅਤੇ ਸਤਿਗੁਰੂ ਦੇ ਇਲਾਹੀ ਮਾਂ ਪਿਆਰ ਅਥਵਾ ਲਾਡਾਂ ਅਤੇ ਬਰਕਤਾਂ ਤੋਂ ਵਾਂਝਾ ਰਹੇਗਾ ਗੁਰਬਾਣੀ ਵਿੱਚ ਇਨਸਾਨ ਦੀ ਇਸ ਅਧੋਗਤੀ ਨੂੰ ਇਉਂ ਦਰਸਾਇਆ ਗਿਆ ਹੈ ਮਨਮੁੱਖ ਹੁਕਮ ਨਾ ਜਾਣੀ ਤਿੰਨ ਮਾਰੇ ਜਮ ਜੰਦਾਰ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਆਪਣੇ ਭਾਣੇ ਕੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਇੱਕ ਹੁਕਮ ਮਨ ਨਾ ਜਾਣੀ ਭਾਈ ਦੂਜੇ ਭਾਏ ਫਿਰ ਆਏ ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਢਾਲਣਾ ਪਵੇਗਾ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈਂ ਸੁਖ ਨਾਹੀਂ, ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੈ ਬਤਾਏ। ਜੋ ਸੁਖ ਕੋ ਚਾਹੇ ਸਦਾ, ਸਰਨ ਰਾਮ ਕੀ ਲੇ। ਪਰ ਅਸੀਂ ਆਪਣੀਆਂ ਆਦਤਾਂ, ਨਿਸ਼ਚਿਆਂ ਅਤੇ ਅੰਤਸ਼ਕਰਨ ਦੇ ਡੂੰਘੇ ਅਸਰ ਹੇਠ ਕਰਮਬੱਧ ਹੋ ਕੇ ਰੋਜ਼ਾਨਾ ਜੀਵਨ ਦੇ ਰੋਡ ਵਿੱਚ ਇਤਨੇ ਗਲਤਾਨ, ਮਸਤ ਅਤੇ ਗੁਆਚੇ ਰਹਿੰਦੇ ਹਾਂ ਕਿ ਪੁਰਾਣੀ ਜੀਵਨ ਪ੍ਰਣਾਲੀ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ, ਚਿਤਬਨੀ, ਚਾਓ, ਅਮਾਹ, ਉੱਦਮ ਹੀ ਨਹੀਂ ਆਉਂਦਾ। ਜਨਮਾਂ ਜਮਾਤਰਾਂ ਤੋਂ ਅਸੀਂ ਆਪਣੇ ਅੰਤਸ਼ਕਰਨ ਦੇ ਅਧੀਨ ਪੁਰਾਣੇ ਖਿਆਲਾਂ, ਨਿਸ਼ਚਿਆਂ ਦਾ ਇਤਨਾ ਅਭਿਆਸ ਕੀਤਾ ਹੋਇਆ ਹੈ ਕਿ ਹੋਂ ਧਾਰੀ ਭਰਮਗੜ ਦੇ ਘੁੰਮਣ ਘੇਰੇ ਵਿੱਚ ਹੀ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਇਹਨਾਂ ਪੁਰਾਣੇ ਖਿਆਲਾਂ, ਨਿਸ਼ਚਿਆਂ, ਆਦਤਾਂ ਦੇ ਦੁਖਦਾਈ ਚੱਕਰ ਤੋਂ ਬਾਹਰ ਹੋਰ ਕਿਸੇ ਉਚੇਰੇ, ਚੰਗੇਰੇ, ਸੁਹਨੇਰੇ, ਸੁਖਦਾਈ, ਕਲਿਆਣਕਾਰੀ ਆਤਮਿਕ ਜੀਵਨ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਤਾਂਘ ਹੀ ਨਹੀਂ, ਲੋੜ ਹੀ ਨਹੀਂ। ਉਪਰਾਲਾ ਤਾਂ ਕੀ ਕਰਨਾ ਸੀ। ਭਾਵੇਂ ਅਸੀਂ ਹੋਮੇ ਬੇੜੀ ਪੁਰਾਣੀ ਜੀਵਨ ਪ੍ਰਣਾਲੀ ਵਿੱਚ ਵਿਚਰਦਿਆਂ ਹੋਇਆਂ ਦੁਖੀ ਹੋ ਕੇ ਹਾਲ ਦੁਹਾਈ ਵੀ ਕਰੀ ਜਾਂਦੇ ਹਾਂ ਅਤੇ ਨਾਲ ਹੀ ਚੰਗੇਰੀ, ਸੁਖਦਾਈ ਆਤਮਿਕ ਜੀਵਨ ਸਿਹਤ ਦੀ ਬਾਬਤ ਪੜ੍ਹਦਿਆਂ ਪੜ੍ਹਾਉਂਦਿਆਂ, ਸੁਣਦਿਆਂ ਸੁਣਾਉਂਦਿਆਂ, ਸਮਝਦਿਆਂ ਸਮਝਾਉਂਦਿਆਂ, ਗਿਆਨ ਘੋਟਦਿਆਂ, ਫਿਲਾਸਫੀਆਂ ਘੋਟਦਿਆਂ, ਵਾਹਵਾ ਕਰਦਿਆਂ, ਸਿਰ ਹਿਲਾਉਂਦਿਆਂ, ਗਦਾ ਬਰਾਗ ਦੇ ਹੰਝੂ ਕੇਰਦਿਆਂ, ਕਰਮ ਕਾਂਡ ਕਰਦਿਆਂ, ਪਾਠ ਪੂਜਾ ਕਰਦਿਆਂ, ਭਲੇ ਭਲੇਰੇ ਬਣਦਿਆਂ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਪ੍ਰਣਾਲੀ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਸੇ ਕਾਰਨ ਸਭ ਧਾਰਮਿਕ ਕਰਮ ਧਰਮ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਪੰਚਾਂ ਦਾ ਕਿਹਾ ਸਿਰ ਮੱਥੇ, ਪ੍ਰਣਾਲਾ ਉੱਥੇ ਦਾ ਉੱਥੇ ਵਾਲੀ ਸਾਡੀ ਹਾਸੋਹੀਣੀ ਜੀਵਨ ਚਾਲ ਹੈ। ਹੁਣ ਸਵਾਲ ਇਹ ਹੈ ਕਿ ਬੇਬੀ ਵਰਗੇ ਭੋਲੇ ਪਾਏ ਵਿਸ਼ਵਾਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਹਾਂਜੀ, ਬੇਬੀ ਵਰਗੇ ਭੋਲੇ ਪਾਏ ਵਿਸ਼ਵਾਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਐਸਾ ਆਤਮਿਕ ਸਹਿਜ ਵਿਸ਼ਵਾਸ ਪੜ੍ਹਾਈਆਂ ਨਾਲ, ਦਿਮਾਗੀ ਗਿਆਨ ਨਾਲ, ਫਿਲਾਸਫੀਆਂ ਨਾਲ, ਪਾਠ ਪੂਜਾ ਨਾਲ, ਕਰਮ ਕਾਂਡਾਂ ਨਾਲ, ਯੋਗ ਸਾਧਨਾ ਦੁਆਰਾ ਬਾਹਰੋਂ ਪ੍ਰਾਪਤ ਨਹੀਂ ਹੋ ਸਕਦਾ। ਕਿਉਂਕਿ ਬਾਹਰਮੁਖੀ ਦਿਮਾਗੀ ਨਿਸ਼ਚਾ, ਸ਼ਰਧਾ, ਵਿਸ਼ਵਾਸ ਅਲਪ ਬੁੱਧੀ ਤਾਈਂ ਸੀਮਤ ਹੈ ਅਤੇ ਸਾਡੀ ਮਨ ਦੀ ਰੰਗਤ ਅਨੁਸਾਰ ਹਮੇਸ਼ਾ ਬਦਲਦਾ ਰਹਿੰਦਾ ਹੈ। ਇਸ ਦੇ ਉਲਟ ਆਤਮਿਕ ਸ਼ਰਧਾ ਅਤੇ ਵਿਸ਼ਵਾਸ ਅੰਤਰ ਆਤਮਾ ਵਿੱਚੋਂ ਅਪੋਲ ਹੀ ਸਹਿ ਸਵਾਏ ਫੁੱਟ ਕੇ ਉਪਜਦਾ ਹੈ, ਜੋ ਦ੍ਰਿੜ ਅਤੇ ਅਟਲ ਹੁੰਦਾ ਹੈ। ਐਸਾ ਆਤਮਿਕ ਵਿਸ਼ਵਾਸ ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲੇ ਹਰਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਉਪਜਦਾ ਅਤੇ ਪ੍ਰਫੁੱਲਤ ਹੋ ਸਕਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ਼। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ। ਸਾਧ ਸੰਗਤ ਬਿਨਾ ਭਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੈ, ਹਰ ਨਾ ਰਾਮ ਨਾਮ ਨਿਸਤਾਰੇ। ਉੱਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਸ੍ਰਿਸ਼ਟੀ ਵਿੱਚ ਦੋ ਅੱਡ ਅੱਡ ਮੁਤਜ਼ਾਦ ਮੰਡਲ ਹਨ। ਪਹਿਲਾ ਹੈ ਜੀ ਹੋਮੇ ਬੇੜੀ ਸਿਆਣਪ ਦਾ ਮੰਡਲ, ਜਿਸ ਵਿੱਚ ਦੁੱਖ, ਕਲੇਸ਼, ਚਿੰਤਾ, ਫਿਕਰ, ਤ੍ਰਿਸ਼ਨਾ ਦੀ ਅੱਗ ਵਰਤ ਰਹੀ ਹੈ। ਦੂਜਾ ਹੈ ਨਿਜ ਘਰ ਬੇਗਮਪੁਰਾ ਅਥਵਾ ਅਨੁਭਵੀ ਮੰਡਲ, ਜਿਸ ਵਿੱਚ ਸਦਾ ਖੈਰ, ਸਦਾ ਸੁੱਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਉ, ਨਾਮ, ਸ਼ਾਂਤੀ ਵਰਤ ਰਹੀ ਹੈ। ਇਨਸਾਨ ਦੇ ਸਾਹਮਣੇ ਇਹ ਮਹੱਤਵਪੂਰਨ ਚੁਣੌਤੀ ਹੈ ਕਿ ਉਹ ਇਹਨਾਂ ਦੋਹਾਂ ਮੰਡਲਾਂ ਵਿੱਚੋਂ ਜੋ ਉੱਪਰ ਦੱਸੇ ਗਏ ਹਨ, ਇਹਨਾਂ ਦੋਹਾਂ ਮੰਡਲਾਂ ਵਿੱਚੋਂ ਕਿਹੜੇ ਮੰਡਲ ਵਿੱਚ ਵਿਚਰਨਾ ਅਤੇ ਵਸਣਾ ਚਾਹੁੰਦਾ ਹੈ। ਇਸ ਚੋਣ ਦਾ ਨਿਰਣਾ ਫੈਸਲਾ ਸਾਡੇ ਨਿਸ਼ਚਿਆਂ ਭਾਵਨਾਵਾਂ ਅਤੇ ਅਨੁਭਵ 'ਤੇ ਨਿਰਭਰ ਹੈ। ਹਾਂਜੀ, ਇਸ ਚੋਣ ਦਾ ਨਿਰਣਾ ਫੈਸਲਾ ਸਾਡੇ ਨਿਸ਼ਚਿਆਂ ਭਾਵਨਾਵਾਂ ਅਤੇ ਅਨੁਭਵ 'ਤੇ ਨਿਰਭਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮਹਾਂਪੁਰਖਾਂ ਨੇ ਆਪ ਸ਼ਬਦ ਦੀ ਕਮਾਈ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਉਹਨਾਂ ਨੂੰ ਜੋ ਹੀਰੇ ਜਵਾਹਰਾਤ ਉਹਨਾਂ ਦੀ ਸੁਰਤ ਨੇ ਇਕੱਠੇ ਕੀਤੇ, ਉਹਨਾਂ ਨੇ ਇਹ ਲਿਖਤਾਂ ਵਿੱਚ ਅੰਕਿਤ ਕੀਤੇ। 132 ਲੇਖ ਮਹਾਂਪੁਰਖਾਂ ਨੇ ਲਿਖੇ ਹਨ ਵੱਖ ਵੱਖ ਟੌਪਿਕਾਂ ਨੂੰ ਲੈ ਕੇ। ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼ਬ ਰੋਸੇ ਗਿਲੇ ਧਰਮ ਪ੍ਰਚਾਰ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰੋ। ਬਿਲਕੁਲ ਲਾਗਤ ਨਾਲੋਂ ਵੀ ਘੱਟ ਰੇਟ ਦੇ ਉੱਤੇ ਪੂਰਾ ਸੈੱਟ 130 ਰੁਪਏ ਵਿੱਚ ਉਪਲਬਧ ਹੈ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਵੀ ਜਿਹੜੇ ਗੁਰਮੁਖ ਪਿਆਰੇ ਆਪ ਜੀ ਦੇ ਮਿੱਤਰ ਦੋਸਤ ਹਨ ਉਹਨਾਂ ਨੂੰ ਵੀ ਇਹ ਭੇਟਾ ਕਰ ਸਕਦੇ ਹੋ। ਸਕੂਲਾਂ ਕਾਲਜਾਂ ਵਿੱਚ ਵੀ, ਇਹ ਲਾਇਬ੍ਰੇਰੀਆਂ ਵਿੱਚ ਰੱਖ ਕੇ ਵਗੈਰਾ ਵੀ ਉੱਥੇ ਵੀ ਸੇਵਾ ਕਰ ਸਕਦੇ ਹੋ, ਤਾਂ ਕਿ ਜੋ ਵੀ ਇਹਨਾਂ ਨੂੰ ਪੜ੍ਹੇਗਾ ਉਹਦਾ ਜੀਵਨ ਬਦਲੇਗਾ, ਉਹਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰੀਤ ਪ੍ਰੇਮ ਰਸ ਚਾਓ ਵਧੇਗਾ। ਇਹ ਲਿਖਤਾਂ ਸਾਡੀਆਂ ਆਤਮਿਕ ਗੁੰਝਲਾਂ ਵੀ ਦੂਰ ਕਰਦੀਆਂ ਹਨ। ਸੋ ਇਹਨਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।